ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਲਾਸਰੀ ਮਹੱਲਾ ਚੌਥਾ ਕਲਯੁਗ ਕਾ ਧਰਮ ਕਹੁ ਛੂਟ ਹੈ ਹਮ ਛੁਟਕਾ ਕੀ ਹਰ ਹਰ ਜਪ ਬੇੜੀ ਹਰ ਤੁਲਹਾ ਹਰ ਜਪੇ ਤਰਾ ਤਰਾ ਕੀ ਕਲ ਯੁਗ ਕਾ ਧਰਮ ਕਹੁ ਤੁਮ ਪਾਈ ਹਮ ਛੁਟਕਾ ਕੀ ਹਰ ਹਰ ਜਪ ਬੇੜੀ ਹਰ ਤੁਲਹਾ ਹਰ ਜਪੇ ਤਰਾ ਤਰਾ ਕੀ ਹਰ ਜੀ ਲਾਜ ਰੱਖੋ ਹਰ ਜਾਨ ਕੀ ਹਰ ਹਰ ਜਪਨ ਜਪਾਵੋ ਆਪਣਾ ਹਮ ਮਾਂਗੀ ਭਗ ਭਗਤ ਏਕਾਕੀ ਹਰ ਜੀ ਲਾਜ ਰੱਖੋ ਹਰ ਜਨ ਕੀ ਹਰ ਹਰ ਜਪਨ ਜਪਾਵੋ ਆਪਣਾ ਹਮ ਮਾਂਗੀ ਭਗਤ ਏਕਾਕੀ ਰਹਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਦਸਾਂ ਪਾਤਸ਼ਾਹੀਆਂ ਦੇ ਸਰੂਪ ਗੁਰਤਾ ਗੱਦੀ ਤੇ ਬਿਰਾਜਮਾਨ ਛਤਰ ਚਵਰ ਤਖ਼ਤ ਦੇ ਮਾਲਕ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਏਮਾਨ ਸਤਿਕਾਰਯੋਗ ਸਾਧ ਸੰਗਤ ਜੀਓ ਆਪ ਜੀ ਅਤਿ ਭਾਗਸ਼ਾਲੀ ਹੋ ਜੋ ਕਿ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦਰਸ਼ਨ ਮੇਲੇ ਕਰਦੇ ਹੋਏ ਦਰਸ਼ਨ ਇਸ਼ਨਾਨ ਕਰਦੇ ਹੋਏ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲ ਕਰਦੇ ਹੋ ਕਰ ਰਹੇ ਹੋ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਹਰ ਰੋਜ਼ ਦੀ ਤਰ੍ਹਾਂ ਜੋ ਅੰਮ੍ਰਿਤ ਵੇਲੇ ਸ੍ਰੀ ਮੁੱਖ ਵਾਕ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਵਿੱਚ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ ਉਹ ਸ਼ਬਦ ਦੀ ਵਿਚਾਰ ਸਰਵਣ ਕਰਨ ਹਿੱਤ ਆਪ ਜੀ ਪਹੁੰਚੇ ਹੋ। ਅੱਜ ਦਾ ਸ੍ਰੀ ਮੁੱਖ ਵਾਕ ਧਨਾਸਰੀ ਰਾਗ ਵਿੱਚ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਦਾ ਉਚਾਰਨ ਕੀਤਾ ਹੋਇਆ 668 ਅੰਗ ਉੱਪਰ ਸੁਭਾਏਮਾਨ ਹੈ। ਸਤਿਗੁਰੂ ਗਰੀਬ ਨਿਵਾਜ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਇਹ ਸ਼ਬਦ ਦੇ ਅੰਦਰ ਕਿਸੇ ਗੁਰਮੁਖ ਦੇ ਨਾਲ ਗੱਲਬਾਤ ਕਰਦਿਆਂ ਕਿ ਇਹ ਜੋ ਕਲਯੁਗ ਦਾ ਭਰਪੂਰ ਸਮਾਂ ਹੈ ਜਿਹਦੇ ਵਿੱਚ ਇਸ ਤਰ੍ਹਾਂ ਦਾ ਆਲਾ ਦੁਆਲਾ ਹੈ ਇਸ ਵਿੱਚ ਕਿਹੜੇ ਤਰੀਕੇ ਦੇ ਨਾਲ ਜੋ ਜੀਵ ਮਾਇਆ ਦੇ ਬੰਧਨਾਂ ਵਿੱਚ ਫਸਿਆ ਹੋਇਆ ਜਿਹਦੇ ਕਰਕੇ ਦੁਖੀ ਹੈ ਉਹ ਕਿਵੇਂ ਛੁੱਟ ਸਕਦਾ ਹੈ? ਕਲਯੁੱਗ ਦਾ ਧਰਮ ਕਿਹੜਾ ਹੈ? ਹਰ ਇੱਕ ਫਸਲ ਦੀ ਰੁੱਤ ਹੁੰਦੀ ਹੈ, ਜੇ ਉਸ ਰੁੱਤ ਤੇ ਉਹਨੂੰ ਨਾ ਬੀਜਿਆ ਜਾਏ ਉਗ ਤਾਂ ਪੈਂਦੀ ਹੈ ਪਰ ਉਹਦਾ ਝਾੜ ਨਹੀਂ ਨਿਕਲਦਾ। ਜਿਵੇਂ ਝੋਨੇ ਦੇ ਸਮੇਂ ਦੇ ਉੱਤੇ ਕਣਕ ਬੀਜ ਦਈਏ, ਕਣਕ ਦੇ ਸਮੇਂ ਤੇ ਝੋਨਾ ਬੀਜ ਦਈਏ, ਉਗ ਜ਼ਰੂਰ ਪਏਗਾ ਪਰ ਉਸ ਨੂੰ ਦਾਣੇ ਨਹੀਂ ਲੱਗਣਗੇ, ਝਾੜ ਨਹੀਂ ਨਿਕਲੇਗਾ। ਇਸੇ ਤਰ੍ਹਾਂ ਜਿਹੜੇ ਚਾਰ ਯੁੱਗ ਮੰਨੇ ਨੇ, ਸਤਯੁੱਗ, ਤ੍ਰੇਤਾ, ਦੁਆਪਰ ਔਰ ਕਲਯੁੱਗ, ਹਰ ਇੱਕ ਯੁੱਗ ਦੇ ਵਿੱਚ ਜ਼ਿਆਦਾਤਰ ਮਨੁੱਖਾਂ ਦੀ ਜਿਹੜੀ ਪ੍ਰਵਿਰਤੀ ਸੀ ਉਹਦੇ ਹਿਸਾਬ ਦੇ ਨਾਲ ਉਵੇਂ ਦੇ ਹੀ ਕਰਮ ਧਰਮ ਉਸ ਨੂੰ ਦਿੱਤੇ ਗਏ ਹਨ। ਜਿਹੜਾ ਸਮਾਂ ਹੁਣ ਚੱਲ ਰਿਹਾ ਹੈ ਇਸ ਨੂੰ ਕਲਯੁੱਗ ਕਿਹਾ ਹੈ। ਕਲਯੁੱਗ ਦਾ ਮਤਲਬ ਇਹ ਨਹੀਂ ਕਿ ਸਾਰੇ ਹੀ ਜੀਵ ਕਲਯੁੱਗੀ ਹਨ। ਜਿਹੜੇ ਸੱਤ ਨਾਲ ਜੁੜ ਗਏ ਹਨ, ਜਿਹੜੇ ਨਾਮ ਨਾਲ ਜੁੜੇ ਹੋਏ ਹਨ, ਉਹ ਕਲਯੁੱਗ ਦੇ ਵਿੱਚ ਵੀ ਸਤਯੁੱਗੀ ਹਨ। ਜਿਵੇਂ ਬਾਹਰ ਗਰਮੀ ਪੈ ਰਹੀ ਹੈ ਪਰ ਜਿਸ ਬੰਦੇ ਦੇ ਕੋਲ ਆਪਣਾ ਏਅਰ ਕੰਡੀਸ਼ਨਰ ਕਮਰਾ ਹੈ, ਏਸੀ ਲੱਗਾ ਹੋਇਆ ਹੈ, ਉਹ ਆਪਣੇ ਏਸੀ ਦੇ ਕਮਰੇ ਵਿੱਚ ਠੰਡ ਮਾਣ ਸਕਦਾ ਹੈ। ਬਾਹਰਲਾ ਟੈਂਪਰੇਚਰ ਭਾਵੇਂ 40 ਡਿਗਰੀ ਤੇ ਚਲਾ ਜਾਏ ਉਹ ਆਪਣੇ ਕਮਰੇ ਦਾ ਟੈਂਪਰੇਚਰ ਠੰਡਾ ਰੱਖ ਸਕਦਾ ਹੈ। ਇਸ ਤਰ੍ਹਾਂ ਜਿਹੜਾ ਗੁਰੂ ਕੇ ਸ਼ਬਦ ਦੇ ਚੌਗਿਰਦ ਹਮਾਰਾ ਰਾਮ ਕਾਰ ਦੁੱਖ ਲਗਾ ਨਾ ਭਾਈ, ਤਾਤੀ ਵਾਓ ਨਾ ਲੱਗਈ ਪਾਰ ਬ੍ਰਹਮ ਸਰਨਾਈ, ਚੌਗਿਰਦ ਹਮਾਰਾ ਰਾਮ ਕਾਰ ਦੁੱਖ ਲਗਾ ਨਾ ਭਾਈ। ਜਿਨ੍ਹਾਂ ਦੇ ਚੌਵਾਂ ਪਾਸੇ ਰਾਮ ਪਰਮੇਸ਼ਰ ਦੇ ਨਾਮ ਦੀ ਲਕੀਰ ਹੈ ਉਹਨਾਂ ਨੂੰ ਇਸ ਸਮੇਂ ਦਾ ਕਲਯੁੱਗ ਦਾ ਤੱਤਾ ਝੋਲਾ ਉਹਦੇ ਅੰਦਰ ਇੰਟਰ ਨਹੀਂ ਕਰਦਾ, ਪ੍ਰਵੇਸ਼ ਨਹੀਂ ਕਰਦਾ, ਉਹ ਇਸ ਬਲਦੀ ਹੋਈ ਅੱਗ ਦੇ ਵਿੱਚ ਠੰਡੇ ਰਹਿੰਦੇ ਹਨ। ਇੱਥੇ ਕਲਯੁੱਗ ਦਾ ਧਰਮ ਜਿਹੜਾ ਗੁਰੂ ਸਾਹਿਬ ਨੇ ਬਾਣੀ ਵਿੱਚ ਕਿਹਾ ਹੈ ਕਿ ਕਲਯੁੱਗ ਦਾ ਧਰਮ ਸਿਰਫ ਨਾਮ ਹੈ, ਬੰਦਗੀ ਹੈ, ਪਰਮੇਸ਼ਰ ਦਾ ਸਿਮਰਨ ਹੈ, ਗੁਰਬਾਣੀ ਦੀ ਵਿਚਾਰ ਹੈ, ਗੁਰਬਾਣੀ ਦਾ ਜਾਪ ਹੈ, ਨਿਤਨੇਮ ਹੈ ਔਰ ਗੁਰੂ ਕੇ ਚਰਨਾਂ ਦਾ ਆਸਰਾ ਲੈਣਾ ਹੈ। ਹੋਰ ਜਿਹੜੇ ਕਰਮ ਧਰਮ ਸੀ ਉਹ ਪੁਰਾਣੇ ਯੁਗਾਂ ਦੇ ਸਨ, ਉਦੋਂ ਕੋਈ ਜੱਗ ਕਰਦਾ ਸੀ, ਕੋਈ ਹੋਰ ਕਾਰਜ ਕਰਦਾ ਸੀ, ਉਹ ਉਸ ਸਮੇਂ ਦੇ ਸਨ। ਪਰ ਅੱਜ ਦਾ ਜਿਹੜਾ ਸਿਰਮੌਰ ਕਰਮ ਹੈ, ਸਿਰ ਕਰਮਨ ਕੈ ਕਰਮਾ ਕਿਹੜਾ ਹੈ, ਉਹ ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ ਕਹੋ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲੈਣਾ। ਇਸ ਯੁੱਗ ਦੇ ਅੰਦਰ ਕੇਵਲ ਨਾਮ ਹੀ ਪ੍ਰਧਾਨ ਹੈ। ਹੁਣ ਕਲਯੁੱਗ ਦੇ ਬਾਰੇ ਥੋੜ੍ਹਾ ਜਿਹਾ ਵਿਚਾਰ ਕਰੀਏ। ਕਲਯੁੱਗ ਕਈ ਤਰ੍ਹਾਂ ਦੇ ਨਾਲ ਇਹਦੇ ਵਿਦਵਾਨਾਂ ਨੇ ਅਰਥ ਕੀਤੇ ਹਨ। ਕਲ ਦਾ ਮਤਲਬ ਹੈ ਕਲਪਨਾ, ਕਲ ਦਾ ਮਤਲਬ ਕਲੇਸ਼ ਵੀ ਹੈ। ਅੱਜ ਦੇ ਜਿਵੇਂ ਆਪਾਂ ਦੇਖਦੇ ਹਾਂ ਕਿ ਹਰ ਇੱਕ ਜੀਵ ਦੇ ਮਨ ਦੇ ਵਿੱਚ ਹਰ ਇੱਕ ਥਾਂ ਤੇ ਕੋਈ ਭਾਵੇਂ ਸੰਸਾਰਕ ਹੈ ਭਾਵੇਂ ਧਾਰਮਿਕ ਸਥਾਨ ਹੈ, ਹਰ ਇੱਕ ਥਾਂ ਤੇ ਕਲੇਸ਼ ਪ੍ਰਧਾਨ ਹੈ। ਬਾਹਰੋਂ ਕਰਮ ਲੱਗਦੇ ਨੇ, ਜਿਵੇਂ ਬੰਦਾ ਧਾਰਮਿਕ ਲੱਗਦਾ ਹੈ, ਚੰਗਾ ਲੱਗਦਾ ਹੈ, ਵਸਤਰ ਪਾਏ ਹੋਏ ਹਨ, ਗੱਲਾਂ ਬਾਤਾਂ ਚੰਗੀਆਂ ਕਰਦਾ ਹੈ, ਝੁੱਕ ਕੇ ਸਲਾਮ ਕਰਦਾ ਹੈ, ਫਤਿਹ ਬੁਲਾਉਂਦਾ ਹੈ, ਨਿਤਨੇਮ ਵੀ ਕਰਦਾ ਹੈ, ਸਾਰਾ ਕੁਝ ਕਰਦਾ ਹੈ, ਪਰ ਜੀਵਨ ਦੇ ਅੰਦਰਲੇ ਡੂੰਘੇ ਤਲ ਦੇ ਵਿੱਚ ਕਲੇਸ਼ ਹੈ, ਇੱਕ ਦੂਜੇ ਨਾਲ ਵਿਰੋਧ ਹੈ। ਕਲੇਸ਼ ਕਿਉਂ ਹੈ? ਹਉਮੈ ਕਰਕੇ ਹੈ। ਜੀਵ ਦੇ ਅੰਦਰ ਤ੍ਰਿਸ਼ਨਾ ਦੀ ਅੱਗ ਵੱਧ ਚੁੱਕੀ ਹੈ, ਉਸ ਤਪਸ਼ ਦੇ ਕਾਰਨ ਕਲੇਸ਼ ਹੈ। ਔਰ ਸਭ ਤੋਂ ਵੱਡਾ ਕਲੇਸ਼ ਜਿਹੜਾ ਹੈ ਸਾਧ ਸੰਗਤ ਦੀ, ਉਹ ਮਨ ਦੀ ਕਲਪਨਾ ਹੈ। ਮਨ ਦੇ ਵਿੱਚੋਂ ਲਗਾਤਾਰ ਜਿਹੜੀ ਥਾਟ ਆਫ ਕੰਟੀਨਿਊਟੀ ਜਿਹੜੀ ਬਣੀ ਹੋਈ ਹੈ, ਲਗਾਤਾਰ ਵਿਚਾਰ ਜਿਹੜੇ ਹਨ ਲਗਾਤਾਰ ਉੱਠੇ ਜਾ ਰਹੇ ਹਨ, ਇਹ कलयुग का प्रभाव है, इनू कलयुग कहिंदे। लगातार विचारां दा आई जाना, इनू बाणी विच महाजाल भी कहा है। ते ए महाजाल लगातार निरंतर चलता, कोई समा कोई भागा वाला मनुख है जिहदा एक दो चार मिनटा वास्ते मन बाणी विच जुड़ जाए, नहीं तो हर एक दो मिनट के बाद मन अपनी थां छड़ जांदा है ते होर थां ते चला जांदा है। ते जिन्ना चिर मन एक थां ते नहीं टिकदा, एक आगर नहीं हुंदा, एक शब्द दे विच सुरत नहीं टिकदी, उन्ना चिर जीवन एकागर ना होण करके अंतरमुखी नहीं हुंदा। ते अंतरमुखी होण तो बिना जो अंदर रस है, अमृत रस भरिया होया परमेश्वर ने, उहनू पी नहीं सकदा है। सो कल कल दा अर्थ है मन दी कल्पना जिहड़ी है, बोले नहीं होए बैठा मोनी, अंतर कल्प भवाइया जूनी। कल्पना मन दे विच विचार उठी जाने, मन दे विच विचार उठी जाने, बिना मतलब तो उठी जाने। ये बड़ा सवाल है हर एक दा, धार्मिक बंदे दा खास करके, कि मन दे विच विचार नहीं रुकदे। पाठ करदे आ मन किते निकल जांदा है, किते बैठे आ कथा चल रही है, विचार होर है, विचार होर थां ते, इहदा कोई उपाय है? उपाय तां इहदे बाणी विच बहुत सारे दसे हुए हन। एक छोटा जिहा उपाय मैं आप जी दी बेनती दे चरणां दे विच बेनती दे रूप विच करदे आ, जो दास दा निजी तजर्बा है कि अज दा मनुख इको वक्त दे उत्ते कई काम कर रहा है। एक वक्त कथा भी सुन रहा है, नाल नाल मोबाइल भी देख रहा है, विच विच मैसेज आ रहे हैं, विच विच वह भी पढ़ रहा है, इधर रोटी भी खा रहा है, इधर किसी नाल गल्लां भी कर रहा है, इधर पाठ भी कर रहा है, दुकान ते भी बैठा है, जे दुकान ते बैठा है तां पाठ कर रहा है। ये एक वक्त कई काम कर रहा है। मन दे खिंडा दा ये सब तो वड्डा कारण है। एक टाइम ते एक काम करना शुरू करिए, सब तो पहला जे मन नूं एकागर करना है, जे प्रशादा छकना है ते कल्ला प्रशादा छकना, होर कुछ नहीं करना उस टाइम ते, होर कुछ नहीं करना। इथों तक भी धार्मिक कोई पाठ भी नहीं करना, कल्ला प्रशादा ही छकना है। जे किसी नाल गल करनी है ते पूरे मन पूरा उत्थे गल करन विच होना चाहिए। जे आपां होर कोई चीज पढ़ रहे हैं तां उहदे विच मन पूरा होना चाहिए। जदों असीं एक टाइम ते एक थां ते इको वक्त एक कर्म करांगे, जिन्हों कहिंदे ने वन टाइम वन वर्क, इको ही काम करो इको टाइम ते, तां मन दी परिवृत्ति कुदरती तौर ते एक थां ते रहनी शुरू हो जाएगी। ये खिलारा इन्ना वध गया संसार दा, पदार्थ दा पदार्थवाद इन्ना वध गया, अज दा मनुख ते मनोविज्ञानी कहिंदे ने जिहड़ा अज दा मोबाइल है जिहदे विच सारी दुनिया की जानकारी भरी हुई है, भावें कि इहदियां सहूलतां बणियां हन, असीं सोचने सहूलतां ने जो मर्जी तुसीं एक थां ते बैठ के कर सकदे हो, पर इहदा जिहड़ा नुकसान हो रहा उह मन सुरती दे तौर ते हो रहा है, कि सुरती इको वक्त सारी दुनिया विच घूम रही है, कदी किते चली जांदी कदी किते चली जांदी, जिस करके मन की एकाग्रता का जिहड़ा प्रभाव है वह घट चुका है। और मन एकाग्र करन दी इच्छा रखण दे बावजूद भी मन एकाग्र नहीं हुंदा, और कीता होया जपया होया नाम भी थाए नहीं पैंदा, क्योंकि जिन्ना चिर साबित नहीं मन। कबीर साहब कहिंदे ने, कबीर जां की दिल साबित नहीं तां को कहां खुदाए। साबित मन दे नाल जो कर्म करदा, साबित मन दे नाल नितनेम करदा, साबित मन दे नाल जो नाम जपदा, उहदा ही लेखे विच पैंदा है। सो पहली साधना है कि फिर गुरु साहब ने सत्संग दिता है, जे मन एकागर ना होवे ते उहदे कोल बहना जिहदा मन एकागर हो चुका है, ये कुदरती कारण है, कुदरती है। जिहदी संगत करोगे अगे जाके इसे शब्द विच आएगा कि लग संगत साध जना की, जे तू छुटना है भाई तां साध जना दी संगत विच तेनू सपोर्ट मिल जाती है, सहायता मिल जाती है। इस करके यही एक साधन है कि उन्हां दा मन एकागर हुंदा, उन्हां दे कोल बैठिया वो तरंगा तेनू भी घेरन लग पैंदियां ने, एकागर करन लग पैंदियां हन, जिवें दे बंदे कोल बैठी है ਕਿਸੇ ਨੂੰ ਰੋਟੀ ਖਾਂਦੇ ਨੂੰ ਵੇਖ ਲਓ, ਬੰਦੇ ਨੂੰ ਆਪਣੇ ਆਪ ਭੁੱਖ ਲੱਗਣੀ ਸ਼ੁਰੂ ਹੋ ਜਾਂਦੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਸਾਧਕੈ ਸੰਗ ਨਹੀਂ ਕਛ ਕਾਲ, ਦਰਸ਼ਨ ਭੇਟਤ ਹੋਤ ਨਿਹਾਲ। ਆਪਣੇ ਆਪ ਹੀ ਇਕਾਗਰਤਾ ਵੱਧ ਜਾਂਦੀ ਹੈ ਗੁਰਮੁਖ ਦੀ ਸੰਗਤ ਕਰਕੇ। ਇਸ ਕਰਕੇ ਗੁਰਮਤਿ ਦੇ ਵਿੱਚ ਗੁਰੂ ਕੇ ਸਿੱਖਾਂ ਦੀ ਸੰਗਤ ਦੀ ਦਾਤ, ਸਾਧ ਸੰਗਤ ਦੀ ਧੂੜ ਮੰਗੀ ਗਈ ਹੈ। ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਬਚਨ ਕਹੇ ਨੇ, ਪੜ੍ਹੋ ਇੱਕ ਵਾਰੀ ਸਾਰੀ ਸੰਗਤ ਪਿਆਰ ਦੇ ਨਾਲ ਹਾਜ਼ਰੀ ਲਵਾਈਏ। ਜਿਨਕੇ ਚੋਲੇ ਰਤੜੇ ਪਿਆਰੇ, 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 ਜਿਨਕੇ ਚੋਲੇ ਰਤੜੇ ਪਿਆਰੇ। ਕੰਤ ਤਿਨਾ ਕੈ ਪਾਸ, 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 ਕੰਤ ਤਿਨਾ ਕੈ ਪਾਸ। ਤੂੜਤਨਾ ਕੀ ਜੇ ਮਿਲੈ ਜੀ, ਤੂੜਤਨਾ ਕੀ ਜੇ ਮਿਲੈ ਜੀ, ਤੂੜਤਨਾ ਕੀ ਕਉ ਨਾਨਕ ਕੀ ਅਰਦਾਸ, ਕਉ ਨਾਨਕ ਕੀ ਅਰਦਾਸ, ਕਉ ਨਾਨਕ ਜਿਨ੍ਹਾਂ ਦੇ ਜੀਵਨ ਪਰਮੇਸ਼ਰ ਦੇ ਪ੍ਰੇਮ ਵਿੱਚ ਰੰਗੇ ਗਏ ਨੇ। ਮਨ ਦੀ ਜਿਹੜੀ ਕਲਯੁਗ ਦੀ ਅਵਸਥਾ ਹੈ ਕਿ ਕਲਪਨਾ ਵਿਚਾਰਾਂ ਵਿੱਚ ਚੱਲਦੇ ਰਹਿਣਾ, ਉਹਨੂੰ ਰੋਕਣ ਵਾਸਤੇ ਜਿਹੜਾ ਗੁਰਮੁਖ ਜੁੜ ਚੁੱਕਾ ਹੈ ਉਹਦੇ ਸਤਸੰਗ ਦੀ ਸਪੋਰਟ ਹੈ ਉਸਨੂੰ। ਇਸ ਕਰਕੇ ਇਹ ਸਮੇਂ ਦੇ ਵਿੱਚ ਸਤਸੰਗ ਦੀ ਬੜੀ ਵੱਡੀ ਮਹਾਨਤਾ ਹੈ। ਜਿੱਥੇ ਨਾਮ ਦੀ ਬੜੀ ਵੱਡੀ ਮਹਾਨਤਾ ਹੈ, ਉੱਥੇ ਨਾਮ ਵਸੇ ਸਰੀਰਾਂ ਦੀ ਸੰਗਤ ਦੀ ਬੜੀ ਮਹਾਨਤਾ ਹੈ ਗੁਰਬਾਣੀ ਦੇ ਵਿੱਚ। ਸੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਇਸ ਸਮੇਂ ਬਾਰੇ ਕਿਸੇ ਗੁਰਸਿੱਖ ਨਾਲ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਗੱਲ ਕਰਦੇ ਹੋਏ ਫਰਮਾਨ ਕਰਦੇ ਹਨ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਚੌਥਾ।
ਤਨਾਸਰੀ ਰਾਗ ਵਿੱਚ ਮਹੱਲਾ, ਮਹੱਲਾ ਚੌਥਾ, ਚੌਥਾ ਸਰੀਰ। ਗੁਰੂ ਨਾਨਕ ਸਾਹਿਬ ਜੀ ਦੀ ਜੋਤ ਚੌਥੇ ਸਰੀਰ ਵਿੱਚ ਗੁਰੂ ਰਾਮਦਾਸ ਜੀ ਦੇ ਰੂਪ ਦੇ ਵਿੱਚ।
ਕਲ ਯੁਗ ਕਾ ਧਰਮ ਕਹੋ ਤੁਮ ਭਾਈ।
ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਫਰਮਾਨ ਕਰਦੇ ਹਨ, ਹੇ ਭਾਈ, ਹੇ ਗੁਰਸਿੱਖੋ, ਇਸ ਕਲਯੁਗ ਦੇ ਵਿੱਚ ਜਦੋਂ ਮਨ ਵਿੱਚ ਲਗਾਤਾਰ ਕਲਪਨਾ ਹੀ ਚੱਲਦੀ ਰਹਿੰਦੀ ਹੈ, ਮਨ ਵਿੱਚ ਲਗਾਤਾਰ ਕਲ ਕਲ ਪਦਾਰਥਾਂ ਵਾਸਤੇ ਖਿਆਲ ਹੀ ਉੱਠਦੇ ਰਹਿੰਦੇ ਹਨ, ਇਸ ਸਮੇਂ ਦਾ ਕੋਈ ਧਰਮ ਤੁਸੀਂ ਦੱਸੋ, ਕਿਹੜਾ ਧਰਮ ਇਹਦੇ ਵਿੱਚ ਕਾਮਯਾਬ ਹੈ।
ਹਮ ਛੁੱਟੇ ਕਾਕੀ,
ਜਿਹਦੇ ਨਾਲ, ਜਿਸ ਸਾਧਨ ਦੇ ਨਾਲ ਅਸੀਂ ਛੁੱਟ ਸਕੀਏ। ਹੁਣ ਛੁੱਟਣਾ ਕਿੱਥੋਂ ਅਸੀਂ ਕਹਾਂਗੇ, ਕਿਸੇ ਪਾਸੇ ਨਹੀਂ ਹੋਏ, ਕਿਸੇ ਚੀਜ਼ ਦੇ ਵਿੱਚ ਛੁੱਟਣਾ ਉਹ ਚਾਹੁੰਦਾ ਹੈ ਜਿਹਨੂੰ ਪਤਾ ਲੱਗ ਜਾਏ ਮੈਂ ਕਿਤੇ ਫਸਿਆ ਹੋਇਆ। ਇਸ ਲਈ ਕਿਸੇ ਨੇ ਬੜੀ ਸੋਹਣੀ ਉਦਾਹਰਨ ਦਿੱਤੀ, ਉਹ ਕਹਿੰਦੇ ਕਿ ਬਾਬਾ ਫਰੀਦ ਸਾਹਿਬ ਜੀ ਦਾ ਇੱਕ ਸਲੋਕ ਵੀ ਆਉਂਦਾ ਹੈ, ਫਰੀਦਾ ਬਲਿਹਾਰੀ ਤਿੰਨਾਂ ਪੰਖੀਆਂ ਜੰਗਲ ਜਿੰਨਾ ਵਾਸ, ਕੱਕਰ ਚੁਗਣ ਥਲ ਵਸਣ ਰੱਬ ਨਾ ਛੋੜਣ ਪਾਸ। ਜਦੋਂ ਜ਼ਿਆਦਾ ਚਿਰ ਕੋਈ ਵੀ ਚੀਜ਼ ਪਿੰਜਰੇ ਵਿੱਚ ਰਵੇ, ਤੋਤਾ ਰਵੇ, ਭਾਵੇਂ ਕੋਈ ਹੋਰ ਪੰਛੀ ਰਵੇ, ਤੇ ਸਾਧ ਸੰਗਤ ਜੀ ਬਹੁਤ ਸਮਾਂ ਉਸ ਪਿੰਜਰੇ ਵਿੱਚ ਰਹਿਣ ਕਰਕੇ ਉਹਨੂੰ ਉੱਡਣਾ ਹੀ ਭੁੱਲ ਜਾਂਦਾ ਹੈ। ਅੱਜ ਅਸੀਂ ਕਹਿੰਦੇ ਹਾਂ ਠੀਕ ਠਾਕ ਤੇ ਹੈ ਸਾਰਾ ਕੁਝ, ਹੋਰ ਕੀ ਕਰਨਾ। ਜੇ ਤੁਸੀਂ ਅੱਜ ਜਾ ਕੇ ਕਿਤੇ ਗੱਲ ਕਰੋ ਨਾ ਗੁਰਮਤ ਦੀ, ਗੁਰੂ ਘਰ ਦੀ, ਗੁਰਬਾਣੀ ਦੀ, ਨਾਮ ਦੀ, ਤੇ ਲੋਕ ਕਹਿੰਦੇ ਨੇ ਵੀ ਇਹਦੀ ਲੋੜ ਕੀ ਹੈ, ਜੀਵਨ ਤਾਂ ਸਹੀ ਚੱਲ ਰਿਹਾ, ਸਵੇਰੇ ਉੱਠੀ ਦਾ ਚੰਗੀ ਰੋਟੀ ਮਿਲ ਜਾਂਦੀ, ਕੱਪੜੇ ਪਾਉਣ ਨੂੰ ਮਿਲ ਜਾਂਦੇ ਨੇ, ਸਭ ਕੁਝ ਤੇ ਹੈ, ਹੋਰ ਕੀ ਇਹ ਵਾਧੂ ਦਾ ਕੰਮ ਤੁਸੀਂ ਕਿਉਂ ਕਹਿੰਦੇ ਹੋ? ਉਹਦਾ ਕਾਰਨ ਕੀ? ਉਹਦਾ ਕਾਰਨ ਇਹ ਹੈ ਵੀ ਤੁਸੀਂ ਕਿਸੇ ਤੋਤੇ ਨੂੰ ਜਿਹੜਾ ਆਕਾਸ਼ ਦੀਆਂ ਉਡਾਰੀਆਂ ਮਾਰਦਾ ਹੈ ਉਹਨੂੰ ਫੜ ਕੇ ਸਾਧ ਸੰਗਤ ਜੀ ਪਿੰਜਰੇ ਵਿੱਚ ਡੱਕ ਕੇ ਚੋਰੀ ਖਵਾਉਣੀ ਸ਼ੁਰੂ ਕਰ ਦਿਓ। ਉਹ ਜਿਹੜੀ ਚੋਰੀ ਹੈ ਜਾਂ ਹੋਰ ਚੰਗੇ ਚੰਗੇ ਪਦਾਰਥ ਖਵਾਉਣੇ ਸ਼ੁਰੂ ਕਰ ਦਿਓ, ਇੱਕ ਤੇ ਉਹਦਾ ਭਾਰ ਵਧਾ ਦੇਗੀ, ਉੱਡਣ ਜੋਗਾ ਤੇ ਉਹਨੇ ਵੈਸੇ ਨਹੀਂ ਰਹਿਣਾ, ਇੱਕ ਉਹ ਉੱਡਣ ਦੀ ਪ੍ਰੈਕਟਿਸ ਹੀ ਖਤਮ ਹੋ ਗਈ ਉਹਦੀ। ਤੇ ਸਾਧ ਸੰਗਤ ਜੀ ਪਰਤ ਕੇ ਸਾਲ ਉਹਨੂੰ ਰੱਖੋ ਵਿੱਚੇ, ਤੇ ਫਿਰ ਉਹਦਾ ਪਿੰਜਰਾ ਖੋਲੋ ਤੇ ਉਹਨੂੰ ਕੱਢੋ ਬਾਹਰ, ਤੇ ਉਹਨੂੰ ਬਾਹਰ ਨੂੰ ਖਿੱਚੋ ਤੇ ਉਹ ਅੰਦਰ ਨੂੰ ਖਿੱਚੇਗਾ, ਤੁਹਾਨੂੰ ਕਹਿੰਦਾ ਮੈਂ ਨਿਕਲਣਾ ਨਹੀਂ ਪਿੰਜਰੇ ਦੇ ਵਿੱਚੋਂ। ਅਸੀਂ ਕਹਿੰਦੇ ਹਾਂ ਵੀ ਇਹਦੀ ਨਿਕਲਣ ਦੀ ਗੱਲ ਕਿਉਂ ਕਰਦੇ ਹੋ ਸੰਸਾਰ ਦੇ ਵਿੱਚੋਂ? ਇਹ ਪਿੰਜਰੇ ਦੇ ਵਿੱਚ ਸੂਰਤ ਫਸ ਗਈ ਹੈ। ਇਸ ਲਈ ਭਾਈ ਸਾਹਿਬ ਭਾਈ ਵੀਰ ਸਿੰਘ ਮਨੁੱਖ ਨੂੰ ਇਹ ਗੱਲ ਸਮਝਾਉਂਦੇ ਹੋਏ ਨੇ, ਸੰਤ ਕਵੀ ਨੇ, ਉਹ ਕਹਿੰਦੇ ਤੇਰਾ ਜੰਗਲ ਸੀ ਕਿਤੇ ਨਦੀ, ਤੇਰਾ ਵਾਸਾ ਸੀ ਕਿਤੇ ਨਦੀ ਕਿਨਾਰੇ, ਤੇਰਾ ਜੀਵਨ ਸੀ ਕਿਤੇ ਜੰਗਲ ਵੇਲੇ, ਤੇਰੇ ਭਾਗਾਂ ਵਿੱਚ ਅਰਸ਼ਾਂ ਤੇ ਉੱਡਣਾ ਤੇ ਗਾਉਂਦਿਆਂ ਫਿਰਨ ਅਕੇਲੇ, ਤੂੰ ਕਿੱਥੇ ਆਣ ਖਲੋਤੀ ਜਿੰਦੇ, ਤੇਰੇ ਚਾਰ ਸ਼ਫੇਰ ਝੁਮੇਲੇ। ਕਹਿੰਦੇ ਉੱਡਣਾ ਭੁੱਲ ਗਿਆ ਕਿਉਂਕਿ ਤੂੰ ਆਪਣੇ ਕੀਤੇ ਹੋਏ ਕਰਮਾਂ ਦੇ ਪਿੰਜਰੇ ਵਿੱਚ ਇੰਨੇ ਜਨਮਾਂ ਤੋਂ ਫਸਿਆ ਹੋਇਆ ਕਿ ਜਿਸ ਉਡਾਣ ਦੀ ਗੱਲ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਰਦੇ ਨੇ, ਸੁਰਤ ਸ਼ਬਦ ਦੀ ਉਡਾਣ ਦੀ ਗੱਲ ਕਰਦੇ ਨੇ, ਉਹਦੀ ਗੱਲ ਤੇ ਤੂੰ ਭੁੱਲ ਹੀ ਚੁੱਕਾ ਹੈ। ਉਹ ਸੰਸਾਰੀ ਨੇ ਤੇ ਕੀ ਭੁੱਲਣੀ ਹੈ, ਸਾਧ ਸੰਗਤ ਜੀ ਤੇ ਧਾਰਮਿਕ ਲੋਕਾਂ ਨੂੰ ਵੀ ਭੁੱਲ ਚੁੱਕੀ ਹੈ। ਤੁਸੀਂ ਧਰਮ ਵਿੱਚ ਕਿਤੇ ਜਾਓ, ਕਿਤੇ ਗੱਲ ਕਰੋ, ਆ ਸਮਾਗਮ ਰੋਜ਼ ਚੱਲਦੇ ਨੇ, ਜੇ ਉੱਥੇ ਤੁਸੀਂ ਗੁਰਬਾਣੀ ਦੀ ਗੱਲ ਕਰੋ ਬੜੇ ਘੱਟ ਲੋਕ ਸੁਣਨਗੇ, ਬੜੇ ਘੱਟ ਗੁਰਮੁਖ ਪਿਆਰੇ ਨੇ। ਇਸ ਲਈ ਉੱਥੇ ਕਈ ਸਾਧਕ ਆਉਂਦੇ ਨੇ, ਉਹ ਕਹਿੰਦੇ ਫਿਰ ਉੱਥੇ ਸਾਨੂੰ ਹੋਰ ਗੱਲਾਂ ਸੁਣਾਉਣੀਆਂ ਪੈਂਦੀਆਂ, ਜਿਵੇਂ ਜ਼ਿਆਦਾਤਰ ਆਮ ਸੰਸਾਰਿਕ ਗੱਲਾਂ ਦੀ ਗੱਲ ਕਰਨੀ ਪੈਂਦੀ, ਤੇ ਫਿਰ ਬਾਅਦ ਵਿੱਚ ਗੁਰਮੁਖ ਮਿਲਦੇ ਕਹਿੰਦੇ ਜਿਹੜੀ ਕਥਾ ਤੁਸੀਂ ਟੇਪਾਂ ਵਿੱਚ ਕੀਤੀ ਹੋਈ ਉਹ ਇੱਥੇ ਨਹੀਂ ਕਰਦੇ। ਮੈਂ ਕਿਹਾ ਤੇ ਤੁਸੀਂ ਚਾਰ ਜਣੇ ਸੁਣਨ ਵਾਲੇ ਹੋ, ਬਾਕੀ ਤੇ ਮਸਾਲਾ ਸੁਣਨ ਆਏ ਨੇ ਸਾਰੇ, ਗੁਰਬਾਣੀ ਦੀ ਕਥਾ ਸੁਣਨ ਦੀ ਤੇ ਆਦਤ ਹੀ ਬੰਦ ਕਰਾ ਦਿੱਤੀ ਸਾਡੇ ਗੁਰਬਾਨਾਂ ਨੇ। ਉਹ ਕਹਿੰਦੇ ਤਵਾ ਲਾਓ ਤੇ ਰੋਟੀ ਕਮਾਓ, ਇਹਨੂੰ ਕਹਿੰਦੇ ਤਵਾ ਲਾਉਣਾ, ਇੱਕ ਦੂਜੇ ਦੇ ਤਵਾ ਲਾਓ ਤੇ ਪ੍ਰਸ਼ਾਦੇ ਕਮਾਓ, ਆਪਣੇ ਪ੍ਰਸ਼ਾਦੇ ਪਕਾਓ। ਹੁਣ ਰੱਬ ਦੀ ਗੱਲ ਤੇ ਧਾਰਮਿਕ ਥਾਵਾਂ ਤੇ ਵੀ ਨਹੀਂ ਰਹੀ, ਗੁਰਬਾਣੀ ਦੀ ਗੱਲ, ਅਧਿਆਤਮ ਦੀ ਗੱਲ ਨੂੰ ਤੇ ਛੱਡ ਦਿੱਤਾ ਗਿਆ। ਉਹ ਕਹਿੰਦੇ ਸਮਾਜਵਾਦ ਹੀ ਸਾਰਾ ਕੁਝ ਹੈ। ਇਸ ਕਰਕੇ ਕਹਿੰਦੇ ਛੁੱਟਣਾ ਵੀ ਉਹਨਾਂ ਦੇ ਭਾਗ ਜਾਗਦੇ ਨੇ ਜਿਹਨਾਂ ਨੂੰ ਫਿਰ ਪਤਾ ਲੱਗਦਾ ਵੀ ਆਪਾਂ ਬੱਝੇ ਹੋਏ ਹਾਂ, ਫਿਰ ਗੁਰੂ ਛਡਾਉਂਦਾ ਉਹਨਾਂ ਨੂੰ। ਇਸ ਕਰਕੇ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਗਵਾਲੀਅਰ ਦੇ ਕਿਲ੍ਹੇ ਦੇ ਵਿੱਚੋਂ ਉਹਨਾਂ ਰਾਜਿਆਂ ਨੂੰ ਰਿਹਾ ਕਰਾਇਆ ਸੀ, ਸਤਿਗੁਰੂ ਨੇ 52 ਕਲੀਆਂ ਵਾਲਾ ਚੋਲਾ ਪਹਿਣ ਕੇ ਕਲੀਆਂ ਜਿਹੜੀਆਂ ਸੀ ਉਹਨਾਂ ਰਾਜਿਆਂ ਨੂੰ ਪਕੜਾਈਆਂ ਤੇ ਬਾਹਰ ਲੈ ਕੇ ਆਉਂਦਾ। ਲੰਬੀ ਗੱਲ ਹੈ, ਇਤਿਹਾਸ ਵੱਲ ਨਾ ਜਾਵਾਂ। ਤਾਂ ਸਤਿਗੁਰੂ ਜੀ ਨੇ ਫਿਰ ਸਿੱਖਾਂ ਨੇ ਕਿਹਾ ਮਹਾਰਾਜ ਤੁਸੀਂ 52 ਕਲੀਆਂ ਵਾਲਾ ਚੋਲਾ ਪਹਿਨਿਆ ਤੇ 52 ਰਾਜੇ ਤੇ ਛਡਾ ਲੈ ਤੇ ਸਾਨੂੰ ਵੀ ਛਡਾਓ ਇਸ ਸੰਸਾਰ ਦੇ ਕਿਲ੍ਹੇ ਦੇ ਵਿੱਚੋਂ, ਮਨ ਦੇ ਕਿਲ੍ਹੇ ਦੇ ਵਿੱਚੋਂ। ਮਹਾਰਾਜ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਇਸ਼ਾਰੇ ਮਾਤਰ ਹੈ, ਫਿਲਾਸਫੀ ਹੈ, ਉਹ ਕਹਿੰਦੇ ਭਾਈ ਸਾਡੇ ਤੇ 1430 ਕਲੀਆਂ ਹੋਣਗੀਆਂ, 1430 ਕਲੀਆਂ ਤੇ ਵਿੱਚ ਅਨੇਕ ਹੋਰ ਕਲੀਆਂ, 1430 ਅੰਗ ਗੁਰੂ ਗ੍ਰੰਥ ਸਾਹਿਬ ਜੀ ਦੇ। ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਇੱਕ ਪੰਕਤੀ ਜਿਹੜੀ ਹੈ ਉਹ ਪੱਲਾ ਹੈ ਗੁਰੂ ਦਾ, ਉਹਨੂੰ ਫੜ ਕੇ ਤੁਸੀਂ ਸੰਸਾਰ ਦੇ ਇਸ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਬਾਹਰ ਨਿਕਲ ਸਕਦੇ ਹੋ, ਇਸ ਤਰ੍ਹਾਂ ਛੁੱਟ ਸਕਦੇ ਹੋ। ਮਹਾਰਾਜ ਗਰੀਬ ਨਿਵਾਜ ਜੀ ਕਹਿੰਦੇ ਕਿਵੇਂ ਛੁੱਟੇ ਹਮ ਛੁਟਕਾ ਕੀ, ਕਿਵੇਂ ਛੁੱਟ ਸਕੀ ਦਾ ਹੈ।
ਹਰਿ ਹਰਿ ਜਪ ਬੇੜੀ ਹਰ ਤੁਲਹਾ।
ਮਹਾਰਾਜ ਕਹਿੰਦੇ ਫਿਰ ਆਪ ਜਵਾਬ ਦਿੰਦੇ ਨੇ, ਕਹਿੰਦੇ ਇੱਕੋ ਹੀ ਰਸਤਾ ਹੈ ਹਰੀ ਦੇ ਨਾਮ ਨੂੰ ਜਪਣਾ ਇਹ ਬੇੜੀ ਹੈ ਤੇ ਇਹ ਤੁਲਹਾ ਹੈ। ਤੁਲਹਾ ਮੈਨੇ ਜਿਹਦੇ ਕੋਲ ਬੇੜੀ ਨਹੀਂ ਹੁੰਦੀ, ਬੇੜੀ ਅਮੀਰ ਲੋਕਾਂ ਕੋਲ ਹੁੰਦੀ ਸੀ, ਜਿਹੜੇ ਆਮ ਬੰਦੇ ਹੁੰਦੇ ਸੀ ਵਿਚਾਰੇ ਉਹ ਲੱਕੜਾਂ ਇਕੱਠੀਆਂ ਕਰਕੇ ਰੱਸੀਆਂ ਦੇ ਨਾਲ ਬੰਨ ਕੇ ਉਹਨਾਂ ਨਾਲ ਦਰਿਆ ਤੋਂ ਪਾਰ ਹੋ ਜਾਂਦੀ ਸੀ। ਇਸ ਕਰਕੇ ਕਹਿੰਦੇ ਇੱਕੋ ਹੈ ਵਾਹਿਗੁਰੂ ਦਾ ਨਾਮ ਜਿਹੜਾ ਹੈ, ਉਹੀ ਬੇੜੀ ਹੈ, ਉਹੀ ਤੁਲਹਾ ਹੈ ਇਹ ਸੰਸਾਰ ਸਮੁੰਦਰ ਤੋਂ ਪਾਰ ਹੋਣ ਵਾਸਤੇ।
ਹਰ ਜਪੋ ਤਰੈ ਤਰਾਕੀ,
ਇਸ ਤਰ੍ਹਾਂ ਹਰੀ ਦਾ ਨਾਮ ਜਪ ਕੇ ਤਰੀ ਦਾ ਹੈ ਤਾਰੂ ਬਣ ਕੇ ਇਸ ਤਰ੍ਹਾਂ ਤਰਿਆ ਜਾ ਸਕਦਾ ਹੈ। ਸਿਰਫ ਨਾਮ ਰਸਨਾ ਇੱਕੋ ਇੱਕ ਇੱਕ ਰਸਤਾ ਹੈ ਸਮੇਂ ਦਾ, ਕਲਯੁਗ ਦਾ, ਭਾਵੇਂ ਕਿ ਇਹਦੇ ਉੱਤੇ ਵੀ ਅੱਜ ਬਹੁਤਾਤ ਦੇ ਵਿੱਚ ਤਰਕ ਵਿਤਰਕ ਕੀਤੇ ਜਾਂਦੇ ਨੇ ਕਿ ਨਾਮ ਇਹ ਨਹੀਂ ਹੈ ਜੋ ਰਸਨਾ ਦੇ ਨਾਲ ਜਪਿਆ ਜਾਂਦਾ ਹੈ, ਨਾਮ ਤੇ ਚੰਗੇ ਕੰਮਾਂ ਨੂੰ ਕਹਿੰਦੇ ਹਨ। ਇਹ ਸਾਡੇ ਵਿੱਚੋਂ ਜਿਹੜਾ ਜਾਪ ਦੇ ਉੱਤੇ ਗੁਰੂ ਸਾਹਿਬ ਵਾਰ ਵਾਰ ਮੋਹਰ ਲਾ ਰਹੇ ਨੇ, ਇਹ ਬਾਣੀ ਦੇ ਵਿੱਚ ਤੁਸੀਂ ਪੜ੍ਹ ਕੇ ਵੇਖੋ, ਬਾਣੀ ਵਿੱਚ ਵਾਰ ਵਾਰ ਨਾਮ ਜਪਣ ਦੀ ਗੱਲ ਹੈ। ਹਾਂ ਇਹ ਗੱਲ ਜ਼ਰੂਰ ਹੈ, ਜਾਪ ਦੇ ਨਾਲ ਨਾਲ ਜੀਵਨ ਦੇ ਕਰਮ ਜਿਹੜੇ ਨੇ ਉਹ ਵੀ ਚੰਗੇ ਹੋਣੇ ਚਾਹੀਦੇ ਨੇ। ਕਰਮ ਧਰਤੀ ਹੈ, ਨਾਮ ਬੀਜ ਹੈ। ਜੇ ਨਾਮ ਦਾ ਬੀਜ ਪਾਈ ਜਾਂਗੇ, ਕਰਮ ਗਲਤ ਕਰੀ ਜਾਂਗੇ, ਉੱਧਰ ਨਿੰਦਿਆ, ਝੂਠ, ਫਰੇਬ, ਹੇਰਾ ਫੇਰੀ, ਧੋਖਾ ਧੜੀ, ਸਾਰਾ ਸਾਰਾ ਦਿਨ ਨਿੰਦਿਆ ਕਰਨੀ ਤੇ ਫਿਰ ਸ਼ਾਮ ਨੂੰ 15 ਕੁ ਮਿੰਟ ਲਾ ਕੇ ਉਹ ਇੱਕਦਮ ਜ਼ੋਰ ਲਾ ਕੇ ਪਾਠ ਮੁਕਾ ਦੇਣਾ ਰਹਿ ਰਸ ਦਾ, ਤੇ ਫਿਰ ਕਹਿਣਾ ਜੀ ਮਨ ਨਹੀਂ ਟਿਕਦਾ, ਰਸ ਨਹੀਂ ਹੁੰਦਾ। ਇਸ ਕਰਕੇ ਮਹਾਰਾਜ ਨੇ ਕਿਹਾ ਨਾਮ ਕਿਵੇਂ ਜਪਣਾ ਹੈ ਤੇ ਕਦੋਂ ਜਪਣਾ ਹੈ। ਜਪਜੀ ਸਾਹਿਬ ਨੂੰ ਪੜ੍ਹੋ ਤੇ ਕਿੰਨਾ ਜਪਣਾ ਹੈ। ਜਦੋਂ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਮੂੰਹ ਕੇ ਬੋਲਣ ਬੋਲੀਐ ਜਿੱਤ ਸੁਣ ਧਰੇ ਪਿਆਰ, ਮੂੰਹ ਕੀ ਬੋਲੀਏ ਕਿ ਪਰਮੇਸ਼ਰ ਪਿਆਰ ਨਾਲ ਸਾਨੂੰ ਸੁਣੇ, ਕਦੋਂ ਬੋਲੀਏ ਤੇ ਉਹਦਾ ਜਵਾਬ ਦਿੰਦੇ ਨੇ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਅੰਮ੍ਰਿਤ ਵੇਲੇ ਵਾਹਿਗੁਰੂ ਦੀ ਵਡਿਆਈ ਤੇ ਗੁਰਬਾਣੀ ਦੀ ਵਿਚਾਰ ਇਹ ਪਾਰ ਕਰਦੀ। ਕਿੰਨਾ ਕੁ ਜਪੀਏ ਸੱਚੇ ਪਾਤਸ਼ਾਹ ਜੀ ਤਾਂ ਕਹਿੰਦੇ ਇੱਕ ਦੋ ਜੀਵੋ ਲੱਖ ਹੋਏ, ਲੱਖ ਹੋਵੇ ਲੱਖ ਵੀਸ, ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼। ਇੱਥੇ ਭਾਵ ਲੱਖਾਂ ਦੀ ਗੱਲ ਤਾਂ ਕੀਤੀ ਵੀ ਗਿਣਨ ਦੀ ਲੋੜ ਨਹੀਂ, ਜਿੰਨਾ ਜਪਿਆ ਜਾ ਸਕਦਾ ਹੈ। ਸਤਿਗੁਰੂ ਜੀ ਕਹਿੰਦੇ ਓਨਾ ਜਪਣ ਦੀ ਕੋਸ਼ਿਸ਼ ਕਰੋ, ਪੜ੍ਹੋ ਇੱਕ ਵਾਰੀ ਪਿਆਰ ਦੇ ਨਾਲ ਸਾਰੇ। ਲੱਖ ਲੱਖ ਗੇੜਾ ਆਖੀਐ, ਲੱਖ ਲੱਖ ਗੇੜਾ ਆਖੀਐ, ਲੱਖ ਲੱਖ ਗੇੜਾ ਆਖੀਐ, ਲੱਖ ਲੱਖ ਗੇੜਾ ਆਖੀਐ, ਲੱਖ ਲੱਖ ਗੇੜਾ ਆਖੀਐ,
ਲੱਖ ਲੱਖ ਗੇੜਾ ਆਖੀਐ,
ਏਕ ਨਾਮ ਜਗਦੀਸ਼, ਏਕ ਨਾਮ ਜਗਦੀਸ਼,
ਏਕ ਨਾਮ ਜਗਦੀਸ਼,
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਲੱਖ ਲੱਖ ਗੇੜਾ ਆਖੀਐ, ਲੱਖ ਲੱਖ ਗੇੜਾ ਆਖੀਐ,
ਲੱਖ ਲੱਖ ਗੇੜਾ ਆਖੀਐ,
ਇਸ ਤਰ੍ਹਾਂ नाम दी बहुतात लगातारता और प्रेम नाल जप के गाविए सुनिए मन रखिए भाव दुख पर हर सुख कर ले जाए। ये तरीका तरन दा है। गुरु साहब कहते हैं
हर जी लाज रखो हर जान की।
इस तरह धन गुरु रामदास जी कहते इस तरह अरदास करो गुरमुखो कि हे हर जी हे वाहगुरु अकाल पुरख जी लाज रखो इज्जत रखो क्योंकि नाम तो बिना किसी की अज तक इज्जत नहीं रही। भावे किसी की किन्नी वड्डी इज्जत सी नाम नू भुल के इज्जत खुआर हो गई। इस करके इको वाहगुरु है जो पत रख सकता है इको गुरु है जो सिख की इज्जत बचाउंदा है। इस तरह अरदास करनी चाहीदी है और सच्चे पातशाह जी साडे वास्ते अरदास करदे हन कि लाज रखो गुरसिखां दी।
हर हर जपन जपाओ अपना।
ये बेनती करदे हन सच्चे पातशाह जी अपना नाम आप ही जपाओ क्योंकि साडे वस विच नहीं मन वस तो बाहर है। आप जी ऐसी कृपा करो के नाम दी दात बख्शिश करो आप ही जाप जपावो जी।
हम मांगी भगत एकाकी।
असी आप जी दे दर तो एकाकी केवल भाव कले नाम दी ही दात मंगी है। जिन्हां दी मंग यह रह जाती फिर उन्हां नू नाम दी दात मिलती है। ठीक है संसार दियां लोड़ां वास्ते अरदास करनी गलत नहीं है पर जदों केवल नाम दी अरदास हुंदी है ਤਾਂ ਉਦੋਂ ਫਿਰ ਨਾਮ ਦੀ ਦਾਤ ਝੋਲੀ ਵਿੱਚ ਪੈਂਦੀ ਹੈ। ਕਹਿੰਦੇ ਅਸੀਂ ਤੁਹਾਡੇ ਦਰ ਤੋਂ ਕੇਵਲ ਇੱਕੋ ਇੱਕ ਨਾਮ ਦੀ ਦਾਤ ਮੰਗੀ ਹੈ। ਰਾਮ ਦੇ ਕੇ ਫਰਮਾਉਂਦੇ ਹਨ
ਹਰ ਕੇ ਸੇਵਕ ਸੇ ਹਰ ਪਿਆਰੇ।
ਜਿਹੜੇ ਹਰੀ ਦੇ ਸੇਵਕ ਹਨ ਵਾਹਿਗੁਰੂ ਦੇ ਪਿਆਰੇ ਹਨ ਉਹਨੂੰ ਬਹੁਤ ਪਿਆਰੇ ਲੱਗਦੇ ਹਨ ਬਹੁਤ ਉਹਨਾਂ ਦੇ ਅਕਾਲ ਪੁਰਖ ਦੇ ਅੰਦਰ ਉਹਨਾਂ ਦਾ ਸੁਨੇਹ ਹੁੰਦਾ ਹੈ ਉਹਨਾਂ ਨੂੰ ਅਕਾਲ ਪੁਰਖ ਬਹੁਤ ਪਿਆਰ ਕਰਦਾ ਹੈ। ਜਹ ਜਹ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉਠ ਧਾਵੈ। ਆਪਣੇ ਸੇਵਕ ਕੀ ਆਪੇ ਰੱਖੈ ਆਪੇ ਨਾਮ ਜਪਾਵੈ। ਜਿੱਥੇ ਜਿੱਥੇ ਉਹਨਾਂ ਦਾ ਕੰਮ ਹੈ ਉੱਥੇ ਉੱਥੇ ਜਾ ਕੇ ਉਹਨਾਂ ਦਾ ਪਿਆਰ ਨਾਲ ਕੰਮ ਕਰਦਾ ਹੈ। ਇਹ ਅਕਾਲ ਪੁਰਖ ਦਾ ਬਿਰਧ ਹੈ ਸੁਭਾਅ ਹੈ।
ਜਿਨ ਜਪੇ ਹਰ ਬਚਨਾ ਕੀ।
ਪਰ ਉਹਨਾਂ ਨੂੰ ਪਿਆਰ ਕਰਦਾ ਜਿਨ੍ਹਾਂ ਨੇ ਗੁਰੂ ਦੇ ਬਚਨਾਂ ਦੁਆਰਾ ਜਪਿਆ ਹੈ ਕਿਉਂਕਿ ਨਾਮ ਸਾਰੇ ਜਪਦੇ ਹਨ ਪਰ ਗੁਰੂ ਕੇ ਬਚਨਾਂ ਦੁਆਰਾ ਜਦੋਂ ਗੁਰੂ ਪੰਜ ਪਿਆਰਿਆਂ ਦੇ ਰੂਪ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਹਨ ਵੀ ਕਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਸਿੱਖ ਨੂੰ ਨਾਮ ਦ੍ਰਿੜ ਹੁੰਦਾ ਹੈ। ਉਹਦੇ ਰਾਹੀਂ ਕਹਿੰਦੇ ਇਹ ਨਾਮ ਪਰ ਜਿਹੜਾ ਹੈ ਜਪਿਆ ਗੁਰਸਿੱਖਾਂ ਨੇ।
ਲੇਖਾ ਚਿੱਤਰ ਗੁਪਤ ਜੋ ਲਿਖਿਆ।
ਜੋ ਪਿਛਲੇ ਜਨਮ ਸਮੇਂ ਦੇ ਵਿੱਚ ਜਨਮਾਂ ਦੇ ਵਿੱਚ ਚਿੱਤਰ ਗੁਪਤ ਜੋ ਸਾਡੇ ਅੰਦਰ ਅਕਾਲ ਪੁਰਖ ਨੇ ਇੱਕ ਸ਼ਕਤੀ ਪੈਦਾ ਕੀਤੀ ਸਾਡੇ ਕਰਮਾਂ ਨੂੰ ਲਿਖਣ ਵਾਲੀ ਉਹ ਜੋ ਲੇਖਾ ਲਿਖਿਆ ਹੋਇਆ ਸੀ
ਸਾਡੇ ਛੋਟੀ ਜਮ ਕੀ ਬਾਕੀ।
ਉਹ ਜਿਹੜੀ ਜਮ ਦੀ ਬਾਕੀ ਸੀ ਜਮ ਦੇ ਲਿਖੇ ਹੋਏ ਪੁਰਾਣੇ ਕਰਮ ਸਨ ਉਹ ਸਾਰੀ ਖਤਮ ਹੋ ਗਈ ਸੜ ਗਈ ਕਾਗਜ਼ ਪਾਟ ਗਏ। ਜਦੋਂ ਗੁਰੂ ਕੇ ਸਿੱਖਾਂ ਨੇ ਗੁਰੂ ਕੇ ਚਰਨਾਂ ਦਾ ਆਸਰਾ ਲੈ ਕੇ ਸਿਮਰਨ ਕੀਤਾ ਹੈ।
ਹਰ ਕੇ ਸੰਤ ਜਪਿਓ ਮਨ ਹਰ ਹਰ।
ਹਰੀ ਦੇ ਸੰਤਾਂ ਨੇ ਮਹਾਰਾਜ ਕਹਿੰਦੇ ਆਪਣੇ ਮਨ ਦੇ ਵਿੱਚ ਹਰੀ ਦਾ ਨਾਮ ਜਪਿਆ ਹੈ ਉਹਨੂੰ ਲਗਾਤਾਰ ਯਾਦ ਕੀਤਾ ਹੈ ਸਿਮਰਨ ਕੀਤਾ ਹੈ।
ਲਗ ਸੰਗਤ ਸਾਧ ਜਨਾ ਕੀ।
ਜਿਵੇਂ ਜਪਿਆ ਸਾਧ ਜਨਾ ਦੀ ਸੰਗਤ ਕਰਕੇ ਜਿਹੜੇ ਸਾਧ ਨੌ ਦੁਆਰੇ ਸਾਧ ਸਾਧ ਸਦਾਇਆ ਉੱਚੇ ਜੀਵਨ ਵਾਲੇ ਗੁਰੂ ਪਿਆਰੇ ਹਨ ਜਿਹੜੇ ਉਹਨਾਂ ਦੀ ਸੰਗਤ ਕਰਕੇ ਜਿਨ੍ਹਾਂ ਨੇ ਨਾਮ ਜਪਿਆ ਹੈ ਉਹਨਾਂ ਨੇ ਸਾਧ ਸੰਗਤ ਇਹ ਦਾਤ ਪ੍ਰਾਪਤ ਕੀਤੀ ਹੈ।
ਨੀਅਰ ਸੂਰ ਤ੍ਰਿਸ਼ਨਾ ਅਗਨ ਬੁਝਾਨੀ।
ਜਿਵੇਂ ਦਿਨੀਅਰ ਜਦੋਂ ਦਿਨ ਤਪਦਾ ਹੈ ਸੂਰਜ ਤਪਦਾ ਹੈ ਇਸ ਤਰ੍ਹਾਂ ਜੀਵ ਦੇ ਅੰਦਰ ਤ੍ਰਿਸ਼ਨਾ ਦੀ ਅੱਗ ਦੇ ਭਾਂਬੜ ਜਿਹੜੇ ਮੱਚਦੇ ਸਨ ਜਿਹੜੇ ਅੰਦਰ ਬੜੀ ਗਰਮੀ ਸੀ ਬਹੁਤ ਸਾਰੀ ਜਿਹੜਾ ਸੇਕ ਪੈਂਦਾ ਸੀ ਵਿਕਾਰਾਂ ਦਾ
ਸਿਰ ਚਰਿਓ ਚੰਦ ਚੰਦਾ ਕੀ।
ਉਹ ਸੇਕ ਬੁੱਝ ਗਿਆ ਕਿਵੇਂ ਬੁੱਝਿਆ ਹੈ ਸ਼ਿਵ ਕਲਿਆਣ ਰੂਪੀ ਜੋ ਅਕਾਲ ਪੁਰਖ ਹੈ ਉਹਦੇ ਨਾਮ ਦਾ ਚੰਦਰਮਾ ਚੜ ਪਿਆ ਹੈ ਤੇ ਚੰਦਰਮਾ ਵਿੱਚ ਨਾਮ ਦੇ ਵਿੱਚ ਠੰਡਕ ਹੈ ਆਨੰਦ ਹੈ ਉਹਦੇ ਨਾਲ ਇਹ ਚੰਦਾਕੀ ਭਾਵ ਉਸ ਚਾਨਣੀ ਦੇ ਨਾਲ ਤ੍ਰਿਸ਼ਨਾ ਦੀ ਅਗਨ ਬੁੱਝ ਗਈ ਹੈ
ਤੁਮ ਵਾਡੇ ਪੁਰਖ ਵਾਡ ਅਗਮ ਅਗੋਚਰ
ਕਿਉਂਕਿ ਆਪ ਜੀ ਵੱਡੇ ਬਹੁਤ ਬੇਅੰਤ ਅਪਹੁੰਚ ਸਾਰੇ ਥਾਵਾਂ ਤੇ ਸਮਾਏ ਹੋਏ ਹੋ ਸਾਰੇ ਥਾਵਾਂ ਤੇ ਆਪ ਜੀ ਦਾ ਨਿਵਾਸ ਹੈ
ਤੁਮੇ ਆਪੇ ਆਪ ਅਪਾਕੀ
ਤੁਸੀਂ ਆਪ ਹੀ ਸਾਰੇ ਥਾਵਾਂ ਤੇ ਆਪ ਹੀ ਕਿਰਪਾ ਕਰਕੇ ਗੁਰਸਿੱਖਾਂ ਨੂੰ ਮਿਲਦੇ ਹੋ ਅੰਦਰ ਵਸਦੇ ਹੋ ਕਿਸੇ ਦਾ ਯਤਨ ਨਹੀਂ ਹੋ ਸਕਦਾ ਸੋ ਸਾਧ ਸੰਗਤ ਜੀ ਇਹ ਸਤਨਾਮ ਜਿਹੜਾ ਹੈ ਗੁਰੂ ਸਾਹਿਬ ਨੇ ਨਾਮ ਦੀ ਮਹਿਮਾ ਕੀਤੀ ਹੈ ਤੇ ਇਹ ਨਾਮ ਜਿਹੜਾ ਗੁਰੂ ਸਾਹਿਬ ਨੇ ਪ੍ਰਗਟ ਕੀਤਾ ਸੀ ਪਹਿਲਾਂ ਇਹ ਨਾਮ ਗੁਪਤ ਸੀ ਅਜੇ ਵੀ ਬੜੇ ਲੋਕ ਨੇ ਜਿਹੜੇ ਕਹਿੰਦੇ ਅਸੀਂ ਨਾਮ ਗੁਪਤ ਦਿੰਦੇ ਹਾਂ ਕੰਨਾਂ ਦੇ ਵਿੱਚ ਪਰ ਗੁਰੂ ਸਾਹਿਬ ਨੇ ਨਾਮ ਪ੍ਰਗਟ ਕਰ ਦਿੱਤਾ ਹੈ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਇਹ ਕਲਯੁਗ ਜਿਵੇਂ ਉੱਪਰ ਆਇਆ ਵੀ ਕਲਯੁਗ ਕਿਵੇਂ ਤਰਿਆ ਕਲਯੁਗ ਬਾਬੇ ਤਾਰਿਆ ਸਤਨਾਮ ਪੜ ਮੰਤਰ ਸੁਣਾਇਆ ਕਲਯੁਗ ਨੂੰ ਤਾਰਨ ਵਾਸਤੇ ਗੁਰੂ ਸਾਹਿਬ ਨੇ ਸਤਨਾਮ ਨੂੰ ਪੜ੍ਹ ਦਿੱਤਾ ਜੋ ਗੁਪਤ ਨਾਮ ਸੀ ਸਾਰੇ ਥਾਵਾਂ ਤੇ ਮੌਜੂਦ ਸੀ ਉਹਦਾ ਪ੍ਰਗਟਾਵਾ 1430 ਅੰਗਾਂ ਦੇ ਰੂਪ ਵਿੱਚ ਕਰ ਦਿੱਤਾ ਵੀ ਲਓ ਗੁਰਸਿੱਖ ਹੁਣ ਰੱਜ ਰੱਜ ਕੇ ਬਾਣੀ ਪੜ੍ਹੋ ਇਹਦੇ ਵਿੱਚ ਉਹ ਨਾਮ ਨੇ ਪ੍ਰਗਟ ਹੋਣਾ ਹੈ ਨਾਮ ਬਾਣੀ ਦਾ ਸਤਨਾਮ ਦਾ ਪ੍ਰਗਟ ਰੂਪ ਹੈ ਗੁਰੂ ਕੀ ਬਾਣੀ ਜਿਹੜੀ ਹੈ ਤੇ ਬਾਣੀ ਦਾ ਅਭਿਆਸ ਕਰ ਕਰਕੇ ਸਿੱਖ ਨੇ ਸਤ ਸਦਾ ਕਾਇਮ ਰਹਿਣ ਵਾਲੇ ਨਾਮ ਤੱਕ ਜਾਣਾ ਹੈ ਇਸ ਕਰਕੇ ਜਦੋਂ ਗੁਰੂ ਸਾਹਿਬ ਨੇ ਇਹ ਨਾਮ ਪ੍ਰਗਟ ਕੀਤਾ ਤੇ ਸਿੱਧਾਂ ਦੇ ਨਾਲ ਚਰਚਾ ਹੋਈ ਉਹ ਵੀ ਹੈਰਾਨ ਹੋ ਗਏ ਗੁਰੂ ਸਾਹਿਬ ਨੇ ਕਿਹਾ ਕਿ ਸਾਡੇ ਕੋਲ ਹੋਰ ਕੋਈ ਕਰਾਮਾਤ ਨਹੀਂ ਸੱਚੇ ਨਾਮ ਤੋਂ ਬਿਨਾਂ ਉਹ ਵੀ ਪਿਆਰ ਦੇ ਨਾਲ ਗੁਰੂ ਸਾਹਿਬ ਦੇ ਅੱਗੇ ਝੁਕੇ ਨੇ ਭਾਈ ਗੁਰਦਾਸ ਜੀ ਬੜੇ ਸੋਹਣੇ ਬਚਨ ਗੁਰੂ ਨਾਨਕ ਸਾਹਿਬ ਜੀ ਦੇ ਬਾਰੇ ਕਹਿੰਦੇ ਪੜ੍ਹੋ ਪਿਆਰ ਦੇ ਨਾਲ ਧੰਨ ਨਾਨਕ ਤੇਰੀ ਵੱਡੀ ਕਮਾਈ 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 ਵੱਡਾ ਪੁਰਖ ਪ੍ਰਗਟਿਆ ਵੱਡਾ ਪੁਰਖ ਪ੍ਰਗਟਿਆ ਵੱਡਾ ਪੁਰਖ ਪ੍ਰਗਟਿਆ ਕਲਯੁਗੇ ਅੰਦਰ ਜੋਤ ਜਗਾਈ ਕਲਯੁਗੇ ਅੰਦਰ ਜੋਤ ਜਗਾਈ ਕਲਯੁਗੇ ਅੰਦਰ ਜੋਤ ਜਗਾਈ ਧੰਨ ਨਾਨਕ ਤੇਰੀ ਵੱਡੀ ਕਮਾਈ ਧੰਨ ਨਾਨਕ ਤੇਰੀ ਵੱਡੀ ਕਮਾਈ ਧੰਨ ਨਾਨਕ ਤੇਰੀ ਵੱਡੀ ਕਮਾਈ ਸੋ ਕਲਯੁਗ ਦਾ ਜਿਹੜਾ ਧਰਮ ਹੈ ਗੁਰੂ ਨਾਨਕ ਸਾਹਿਬ ਨੇ ਪ੍ਰਗਟ ਕੀਤਾ ਹੈ ਮਹਾਰਾਜ ਕਹਿੰਦੇ ਉਹ ਅਕਾਲ ਪੁਰਖ ਆਪ ਹੀ ਸਾਰੇ ਥਾਵਾਂ ਤੇ ਸਵੈਂ ਭੂ ਆਪਣੇ ਆਪ ਤੋਂ ਪ੍ਰਗਟ ਹੁੰਦਾ ਹੈ
ਜਨ ਨਾਨਕ ਉਹ ਪ੍ਰਭ ਕਿਰਪਾ ਕੀਜੈ
ਇਸ ਤਰ੍ਹਾਂ ਮਹਾਰਾਜ ਗੁਰੂ ਰਾਮਦਾਸ ਜੀ ਕਹਿੰਦੇ ਕਿ ਇਸ ਤਰ੍ਹਾਂ ਅਰਦਾਸ ਕਰੋ ਗੁਰਸਿੱਖੋ ਸਾਡੇ ਤੇ ਕਿਰਪਾ ਕਰੋ ਸਤਿਗੁਰੂ ਜੀ ਕਿਰਪਾ ਕਰੋ ਰਹਿਮਤ ਕਰੋ ਇਸ ਤਰ੍ਹਾਂ ਬਚਨ ਕਰਦੇ ਹਨ
ਕਰ ਦਾਸਨ ਦਾਸ ਦਸਾਕੀ
ਅਕਾਲ ਪੁਰਖ ਸਤਿਗੁਰੂ ਜੀ ਸਾਡੇ ਦਾਸਾਂ ਦੇ ਦਾਸ ਤੀਜੇ ਥਾਂ ਤੇ ਇੰਨੀ ਨਿਮਰਤਾ ਵਿੱਚ ਆ ਕੇ ਕਹਿੰਦੇ ਕਿ ਸਾਨੂੰ ਆਪਣੇ ਦਾਸਾਂ ਦੇ ਜਿਹੜੇ ਅੱਗੇ ਦਾਸ ਨੇ ਉਹਨਾਂ ਦੇ ਦਾਸ ਆਪ ਜੀ ਬਣਾ ਦਿਓ ਇਹ ਅੱਜ ਦਾ ਸ੍ਰੀ ਮੁੱਖ ਵਾਕ ਜਿਹੜਾ ਸਾਧ ਸੰਗਤ ਜੀ ਉਸਦੀ ਵਿਚਾਰ ਸੀ ਅਸਥਾਨ ਤੇ ਚੱਲਦੀ ਬੜੀ ਵਾਰ ਕਥਾ ਉਹਦੇ ਸ਼ਬਦ ਜੋ ਰਾਮ ਕਈ ਰਾਗ ਦੇ ਵਿੱਚ ਹਨ ਉਹ ਸਾਧ ਸੰਗਤ ਜੀ ਅੰਗ 891 ਉੱਪਰ ਗਰੀਬ ਨਿਵਾਜ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਰਾਮ ਕਲੀ ਰਾਗ ਦੇ ਵਿੱਚ ਫਰਮਾਉਂਦੇ ਹਨ
ਰਾਮ ਕਲੀ ਮਹੱਲਾ ਪੰਜਵਾਂ संत कै संग राम रंग केल।
गुरु अर्जन देव सच्चे पातशाह जी रामकली राग दे विच लड़ीवार रूप शब्द जो चलते हैं उन्हां दी विचार विच कहिंदे हन संत कै संग गुरु साहब की संगत दे विच गुरमुखां दी संगत दे विच गुरु ग्रंथ साहब जी की संगत दे विच संत कै संग राम रंग केल। केल मैने हुंदा साथ संगत जी खेडां खेडणियां कला कलोल करने आनंद लेना जेडे गुरु के प्यारे ओ अपने सतगुरां दी सरन दे विच गुरमुखां दी संगत दे विच जिवें आ दुनिया बाहर चूज करदी है ना रंग रलियां माणदी है इस तरह गुरु के सिख दे अंदर ही एक भंडार खुल जांदा आनंद दा उहदे विचों खेडां खेडदे हन नाम दे अंदर
आगै जम सिओ होए ना मेल।
जदों इह शरीर छड के जाणा है अगे फिर जमा नाल वाह पैणा है सारिआं दे पैणा कोई शरीर है ही नहीं जिहदा जमा नाल वाह नहीं पैंदा पर जिन्हां ने नाम दी दात दी कमाई कीती है उहनां नूं महाराज गरीब नवाज सच्चे पातशाह जी कहिंदे हन कि उहनां नूं अगे जमा दे नाल मेल नहीं हुंदा जमा दे थां ते फिर उह जम रूप बदल जांदे हन उह सत्कार करदे हन अगे जदों गुरमुख प्यारे नाम जपण वाले अगे पहुंचदे हन
जिहड़ी
हंकार वाली मत सी हंकार वाली बुद्धि सी उह नाम जप के उहदा विनाश हो गया उहदी समाप्ति हो गई गुरमुखां दे अंदरों निम्रता जिहड़ी सी उह पैदा हो गई है
दुरमत होई सगली नास।
जिहड़ी दुरमत भैड़ी मत सी संसार दे हंकार वाली विकारां वाली उहदा नाश हो गया खात्मा हो गया
राम नाम गुण गाए पंडित।
शब्द गुरु साहब किसी विद्वान दे नाल गल्लां करदे कहिंदे हन पंडित इत्थे पंडित दे अर्थ कल्ले हिंदू पंडित नहीं पंडित दा अर्थ विद्वान हुंदा है इह किसी विद्वान नूं कह रहे हन वी कल्लियां गल्लां ते ना जोर दिया कर वी गर्मा गर्म मसाले सुना के ते लोकां नूं पिछे लाई रखना इह अकाल पुरख दा कदी सिमरन वी करिया कर उहदे नाम नूं जप हे पंडित जी
कर्म कांड अहंकार ना काजै।
इह जिहड़े तूं कर्म कांड ते अहंकार दे आसरे हुण कर्म कांड किहड़ा है कर्म दी गल ते गुरु साहिब ने भी बाणी विच कीती है कि कर्म धर्म तुम चौपड़ साधु इह कर्मां दी गल तां गुरु साहिब ने भी कीती चंगे कर्म दी कर्म कांड कदों बणदा है कर्म कांड उदों बणदा है जदों कर्म दा अहंकार पैदा हो जांदा कोई भी कर्म है भावें धर्म दा किसी प्रकार दा भी कर्म है इह नहीं कि असीं नहीं असीं उहदे तों बचे होए हां कर्म कांड जिस कर्म दे धार्मिक कर्म दे विच हंकार आ गया वह कांड बन गया कर्म कांड बन गया। महाराज गरीबनाथ जी कहिंदे हन पंडित नूं कहिंदे कर्म कांड अहंकार ना काजै इह किसे काम आउण वाले नहीं हन
इसलिए सेती कर जाहे पंडित।
हे पंडित हे विद्वान जे तू सिमरन करे ते सफलता दे नाल सुख दे नाल अपने घर यानी कि परमेश्वर दे चरणां दे नाल अंतर्मुख हो के जुड़ सकदा है विश्राम दे के फरमाउंदे हन
हर का जस निदलिया लाभ।
जिन्हां गुरमुखां ने हरी के हरी दे नाम दा जस जिहड़ी उस्तत है उहदे खजाने दा लाभ प्राप्त कर लिया जिन्हां गुरमुखां ने
पूरन भए मनोरथ साब।
उहनां दे सारे मनोरथ पूरे हो गए हन
दुख नाठा सुख घर में ही आया
दुख नस के भज गया दूर चला गया ते सुख उहनां दे घर दे विच आन टिकिया है
संत प्रसाद कमल बिगसाया।
संतां दी संगत गुरमुख गुरमुखां दी संगत गुरु साहिब दी संगत करके कमल खिड गया विगस गया है जीवन विच खेड़ा आ गया नाम दा
नाम रतन जिन पाया दान।
जिन्हां ने अपने पूरे गुरु तो नाम रूपी रतन दान प्राप्त कीता है सतगुरां दी बख्शिश प्राप्त कर ली है
इस जन होए सगली निधान।
उस जन दे कोल उस गुरमुख दे कोल इंज समझो सारे खजाने आ गए हर एक खजाने दा वो मालक बन गया है
संतोष ਮਨੁੱਖ ਆਇਆ ਮਨ ਪੂਰਾ ਪਾਏ,
ਉਹਨੇ ਉਹਦੇ ਮਨ ਵਿੱਚ ਸੰਤੋਖ ਆ ਗਿਆ, ਸੰਤੁਸ਼ਟੀ ਆ ਗਈ ਪੂਰੇ ਕਾਲ ਪੁਰਖ ਦੀ ਪ੍ਰਾਪਤੀ ਹੋਣ ਕਰਕੇ।
ਫਿਰ ਫਿਰ ਮਾਂਗਲ ਕਾਹੀ ਜਾਏ,
ਹੁਣ ਪਰਤ ਪਰਤ ਕੇ ਉਹਦੇ ਵਿੱਚੋਂ ਤ੍ਰਿਸ਼ਨਾ ਦੀ ਅੱਗ, ਲੋਭ ਦੀ ਜਿਹੜੀ ਮੰਗ ਸੀ ਨਹੀਂ ਉੱਠਦੀ, ਅੰਦਰ ਇੰਨਾ ਰੱਜ ਗਿਆ, ਇੰਨਾ ਤ੍ਰਿਪਤ ਹੋ ਗਿਆ, ਹੁਣ ਪਰਤ ਪਰਤ ਕੇ ਕਿਉਂ ਮੰਗੇਗਾ, ਭਾਵ ਮੰਗਣ ਦੀ ਲੋੜ ਹੀ ਨਹੀਂ ਰਹੀ ਹੈ।
ਹਰ ਕੀ ਕਥਾ ਸੁਨਤ ਪਵਿੱਤ,
ਹਰੀ ਦੀ ਕਥਾ ਅਕਾਲ ਪੁਰਖ ਦੀ ਵਿਆਖਿਆ ਜਿਹੜੀ ਗੁਰਬਾਣੀ ਦੇ ਵਿੱਚ ਹੈ ਉਹ ਸੁਣ ਕੇ ਜੀਵਨ ਪਵਿੱਤਰ ਹੋ ਗਿਆ, ਸ਼ੁੱਧ ਹੋ ਗਿਆ ਹੈ।
ਜਿਹਵਾ ਬਖਤ ਪਾਈ ਗਤ ਮਤ,
ਇਸ ਤਰ੍ਹਾਂ ਜਿਹਵਾ ਬਖਤ, ਬਖਤ ਮੈਨੇ ਬੋਲਣਾ, ਜ਼ੁਬਾਨ ਦੇ ਨਾਲ ਅਕਾਲ ਪੁਰਖ ਦੇ ਜਸ ਨੂੰ ਜਦੋਂ ਉਹਨਾਂ ਨੇ ਬੋਲਿਆ ਭਾਵ ਨਾਮ ਜਪਿਆ ਤੇ ਉਹਨਾਂ ਨੇ ਪਾਈ ਗਤ ਉੱਚੀ ਅਵਸਥਾ ਤੇ ਗੁਰੂ ਕੀ ਮੱਤ, ਗੁਰੂ ਕੀ ਬਖਸ਼ਿਸ਼ ਪ੍ਰਾਪਤ ਕਰ ਲਈ ਹੈ।
ਸੋ ਪਰਵਾਨ ਜਿਸ ਹਿਰਦੈ ਵਸਾਈ,
ਉਹ ਗੁਰਮੁਖ ਪ੍ਰਵਾਨ ਹੋ ਗਏ ਹਨ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਸਤਿਗੁਰੂ ਨੇ ਬੰਦਗੀ ਦੀ ਦਾਤ ਵਸਾ ਦਿੱਤੀ ਹੈ।
ਨਾਨਕ ਤੇ ਜਾਨੇ ਉਤਮ ਪਾਈ,
ਜਨ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਉੱਤਮ ਹਨ, ਉਹ ਜਨ ਉੱਤਮ ਹਨ, ਸਾਧ ਸੰਗਤ ਜੀ ਮਹਾਨ ਹਨ। ਗੁਰੂ ਅਰਜਨ ਦੇਵ ਜੀ ਫਰਮਾਨ ਕਰਦੇ ਆ, ਉਹ ਅਖੀਰ ਤੇ ਇੱਕ ਦੋ ਮਿੰਟ ਵਾਸਤੇ ਸ਼ਬਦ ਦੇ ਨਾਲ ਸਾਂਝ ਪਾਈਏ, ਸਾਰੀ ਸੰਗਤ ਕਿਰਪਾ ਕਰੋ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਸਾਲੋ ਜੀ ਦਾ ਜਨਮ ਦਿਹਾੜਾ ਹੈ, ਗੁਰੂ ਰਾਮਦਾਸ ਜੀ ਦੇ ਅਨਿੰਨ ਸਿੱਖ ਉਹਨਾਂ ਦਾ ਸਥਾਨ ਹੈ ਭਾਈ ਸਾਲੋ ਜੀ ਦਾ ਟੋਬਾ, ਉਹ ਖਿਆਲ ਨਹੀਂ ਆਇਆ ਪਹਿਲਾਂ। ਐਸੇ ਗੁਰਸਿੱਖ ਜਿਨ੍ਹਾਂ ਨੇ ਗੁਰੂ ਦਾ ਹੁਕਮ ਮੰਨਿਆ, ਕਮਾਈ ਕੀਤੀ ਹੈ, ਉਹਨਾਂ ਵਿੱਚ ਇੰਨੀਆਂ ਪਾਵਰਾਂ ਸਨ, ਇਤਿਹਾਸ ਉਹਨਾਂ ਦਾ ਬਹੁਤ ਲੰਬਾ ਹੈ। ਸੋ ਉਹਨਾਂ ਦੇ ਜਨਮ ਦਿਹਾੜੇ ਦੀ ਆਪ ਸਮੂਹ ਸੰਗਤ ਨੂੰ ਬਹੁਤ ਬਹੁਤ ਵਧਾਈ। ਇੰਨੀਆਂ ਤਾਕਤਾਂ ਬਰਕਤਾਂ ਸਿੱਖਾਂ ਨੂੰ ਗੁਰੂ ਸਾਹਿਬ ਨੇ ਬਖਸ਼ੀਆਂ ਸਨ, ਸੋ ਫਿਰ ਕਿਤੇ ਸਮਾਂ ਲੱਗਾ ਉਹਨਾਂ ਦਾ ਇਤਿਹਾਸ ਵਿਚਾਰ ਕੀਤੀ ਜਾਏਗੀ। ਸੋ ਸਾਧ ਸਾਧ ਸੰਗਤ ਜੀ ਸਮੂਹ ਸੰਗਤ ਦਾ ਬਹੁਤ ਬਹੁਤ ਧੰਨਵਾਦ, ਸਾਰੇ ਪ੍ਰਬੰਧਕ ਵੀਰਾਂ ਦਾ ਧੰਨਵਾਦ, ਸਤਿਕਾਰਯੋਗ ਸਿੰਘ ਸਾਹਿਬ, ਗਿਆਨੀ ਜਗਤਾਰ ਸਿੰਘ ਜੀ, ਮੁੱਖ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਉਹਨਾਂ ਦਾ ਧੰਨਵਾਦ, ਸਤਿਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸ਼ੁਕਰਾਨਾ, ਭੁੱਲਾਂ ਦੀ ਖਿਮਾ ਕਰਨੀ। ਆਓ ਅਖੀਰਲੀਆਂ ਪੰਕਤੀਆਂ ਸਰਵਣ ਕਰਕੇ ਸਮਾਪਤੀ ਕਰੀਏ।
ਹਰ ਕੀ ਕਥਾ ਸੁਨਤ ਪਵੇ।